ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬੜਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸਤਿਕਾਰਯੋਗ ਸਤ ਸੰਗਤ, ਸਤਿਗੁਰੂ ਦੀ ਪਾਵਨ ਹਾਜ਼ਰੀ ਭਰ ਰਹੇ ਹੋ। ਅੱਜ ਆਪ ਸੰਗਤਾਂ ਨਾਲ ਕੁਛ ਅਰਦਾਸ ਦੇ ਵਿਸ਼ੇ ਵਿੱਚ ਬੋਲਣ ਵਾਸਤੇ ਹਾਜ਼ਰ ਹੋਇਆ ਹਾਂ। ਪਿਆਰ ਸਹਿਤ ਸਰਵਣ ਕਰੋ, ਅਰਦਾਸ ਕੀ ਮਹੱਤਤਾ ਰੱਖਦੀ ਹੈ, ਅਰਦਾਸ ਕਿਵੇਂ ਕਰਨੀ ਚਾਹੀਦੀ ਹੈ, ਕਿਹੜੀ ਅਰਦਾਸ ਮਾਲਕ ਨੂੰ ਮਨਜ਼ੂਰ ਹੁੰਦੀ ਹੈ। ਵੈਸੇ ਤਾਂ ਭਗਤ ਧੰਨਾ ਜੀ ਨੇ ਵੀ ਅਰਦਾਸ ਕੀਤੀ ਹੈ, ਤਾਂ ਉਹ ਵੀ ਕਹਿ ਰਹੇ ਹਨ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਵੀ ਇੱਕ ਅਰਦਾਸ ਹੈ ਭਗਤ ਦੀ। ਜੈਸੇ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਕਰ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਗੁਰੂ ਅੱਗੇ ਅਰਦਾਸ ਕਰ ਪਰ ਸਿਆਣਪ ਤਿਆਗ, ਮਨ ਤਨ ਸਭ ਗੁਰੂ ਨੂੰ ਅਰਪ। ਜੈਸੇ ਸਤਿਗੁਰੂ ਜੀ ਹੋਰ ਗੁਰਬਾਣੀ ਦਾ ਫਰਮਾਨ ਦੇ ਰਹੇ ਹਨ, ਬਿਰਥੀ ਕਬਹੂ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਜੋ ਜਨ ਹਨ ਉਸ ਮਾਲਕ ਦੇ, ਜਦ ਉਹਨਾਂ ਜਨਾਂ ਦੇ ਤਹਿ ਦਿਲ ਵਿੱਚੋਂ ਨਿਕਲੀ ਹੋਈ ਪੂਰਨ ਭਾਵਨਾ ਦੀ ਅਰਦਾਸ, ਪਵਿੱਤਰ ਹਿਰਦੇ ਦੀ ਅਰਦਾਸ ਉਹ ਮਾਲਕ ਸੁਣਦਾ ਹੈ ਤਾਂ ਪੂਰੀ ਕਰਦਾ ਹੈ। ਗੁਰਬਾਣੀ ਵਿੱਚ ਹੋਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਆਉਂਦਾ, ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹੋ ਵੰਦੇ, ਪ੍ਰਗਟ ਪਹਾਰ ਹੈ ਜਾਪ ਦੇ ਸਭ ਲੋਕ ਸੁਣਨ ਦੇ। ਇਸ ਪ੍ਰਕਾਰ ਦੇ ਨਾਲ ਆਓ ਅਰਦਾਸ ਦੀ ਮਹੱਤਤਾ ਵਿੱਚ ਜੁੜੀਏ। ਪ੍ਰਾਰਥਨਾ ਅਰਦਾਸ ਇੱਕ ਉਤਸਵ, ਆਨੰਦ ਦੀ ਖੋਜ ਹੈ ਕਿਸ ਦੀ ਨਹੀਂ, ਕੌਣ ਹੈ ਜੋ ਆਨੰਦ ਨਹੀਂ ਚਾਹੁੰਦਾ। ਸੱਚ ਦੀ ਵੀ ਖੋਜ ਹੈ ਅਤੇ ਅਜਿਹਾ ਕੌਣ ਹੈ ਜੋ ਅਸਤ ਤੋਂ ਸੱਤ ਤੱਕ ਨਾ ਪਹੁੰਚ ਜਾਣਾ ਚਾਹੇ। ਹਨੇਰੇ ਤੋਂ ਰੋਸ਼ਨੀ ਵਿੱਚ, ਸੰਸਾਰ ਤੋਂ ਪਰਮਾਤਮਾ ਤੱਕ ਨਾਸਤਕ ਵੀ ਇਹੀ ਚਾਹੁੰਦਾ, ਭਾਵੇਂ ਉਸਨੂੰ ਇਹ ਪਤਾ ਵੀ ਨਾ ਹੋਵੇ। ਅਤੇ ਜਿੰਨੇ ਜ਼ੋਰ ਨਾਲ ਕੋਈ ਨਾਸਤਕ ਕਹਿੰਦਾ ਹੈ ਕਿ ਮੈਨੂੰ ਈਸ਼ਵਰ ਵਿੱਚ ਭਰੋਸਾ ਨਹੀਂ, ਉਨੇ ਹੀ ਜ਼ੋਰ ਨਾਲ ਗੱਲ ਸਾਫ਼ ਹੋ ਜਾਂਦੀ ਹੈ ਕਿ ਅੰਦਰ ਈਸ਼ਵਰ ਦੀ ਬਹੁਤ ਖੋਜ ਹੋ ਰਹੀ। ਉਸ ਖੋਜ ਨੂੰ ਦਬਾਉਣ ਦਾ ਇਹੀ ਤਰੀਕਾ ਹੈ ਨਾਸਤਕ। ਉਹ ਆਪਣੇ ਆਪ ਨੂੰ ਹੀ ਸਮਝਾ ਰਿਹਾ ਹੈ ਕਿ ਜਿਸ ਦੀ ਹੋਂਦ ਹੀ ਨਹੀਂ ਉਸ ਦੀ ਖੋਜ ਕੀ ਕਰਨਾ। ਪਰ ਅੰਦਰ ਕੋਈ ਗੂੜੀ ਚਾਹਨਾ ਹੈ ਜੋ ਧੱਕੇ ਮਾਰੇ, ਉਸੇ ਚਾਹ ਨੂੰ ਹੀ ਉਹ ਦਬਾ ਰਿਹਾ ਹੈ। ਨਾਸਤਕਤਾ ਆਸਤਕਤਾ ਦਾ ਦਮਨ ਹੈ, ਕਿਉਂਕਿ ਅਜਿਹਾ ਤਾਂ ਕੋਈ ਬੰਦਾ ਹੋ ਹੀ ਨਹੀਂ ਸਕਦਾ ਜੋ ਆਨੰਦ ਨਾ ਚਾਹੇ। ਅਤੇ ਜਿਸਨੇ ਵੀ ਆਨੰਦ ਨੂੰ ਖੋਜਿਆ ਉਸਨੇ ਅਖੀਰ ਇਹ ਵੇਖਿਆ ਹੈ ਕਿ ਉਸਦੀ ਖੋਜ ਪਰਮਾਤਮਾ ਦੀ ਖੋਜ ਵਿੱਚ ਬਦਲ ਗਈ, ਕਿਉਂਕਿ ਪਰਮਾਤਮਾ ਤੋਂ ਘੱਟ ਵਿੱਚ ਤੁਸੀਂ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਉਸ ਤੋਂ ਘੱਟ ਲਈ ਤੁਸੀਂ ਬਣੇ ਹੀ ਨਹੀਂ, ਉਹ ਸਰਵ ਉੱਚ ਹੀ ਪ੍ਰਗਟ ਹੋਵੇ, ਉਹ ਸਰਵ ਉੱਚ ਹੀ ਤੁਹਾਡੇ ਚੋਂ ਗਿਰਦੇ ਵਰਤਣ ਲੱਗੇ, ਤਾਂ ਹੀ ਤ੍ਰਿਪਤੀ ਹੋਵੇ, ਤਾਂ ਹੀ ਸੰਤੋਖ ਹੋਵੇ, ਤਾਂ ਹੀ ਤੁਹਾਡੇ ਘਰ ਦੇ ਅੰਦਰ ਜੋ ਲਗਾਤਾਰ ਰੌਲਾ ਚੱਲ ਰਿਹਾ ਹੈ ਉਹ ਬੰਦ ਹੋਵੇ। ਹੰਝੂ ਸੁੱਕਣਗੇ, ਤੁਸੀਂ ਪਹਿਲੀ ਵਾਰ ਹੱਸੋਗੇ, ਤੁਹਾਡੀ ਪੂਰੀ ਹੋਂਦ ਪਹਿਲੀ ਵਾਰ ਖਿੜੇ। ਪਰ ਮੇਲ ਤਾਂ ਬਹੁਤ ਥੋੜੇ ਜਿਹੇ ਲੋਕਾਂ ਦਾ ਸੰਭਵ ਹੁੰਦਾ, ਉਂਗਲੀਆਂ ਤੇ ਗਿਣੀ ਜਾਣਗੇ। ਲੋਕ ਮੰਦਿਰ ਗੁਰਦੁਆਰੇ ਵਿੱਚ ਦਾਖਲ ਹੁੰਦੇ ਹਨ, ਕੀ ਮਾਮਲਾ, ਇੰਨੇ ਲੋਕ ਖੋਜਦੇ ਹਨ, ਸਾਰੇ ਖੋਜਦੇ ਹਨ, ਫਿਰ ਇਹ ਖੋਜ ਥੋੜੇ ਜਿਹੇ ਲੋਕਾਂ ਦੀ ਕਿਉਂ ਪੂਰੀ ਹੁੰਦੀ ਹੈ। ਅਰਦਾਸਾਂ ਅਰਜੋਈਆਂ ਤਾਂ ਲੱਖਾਂ ਲੋਕ ਕਰਦੇ ਹਨ, ਪਰ ਉਸ ਮਾਲਕ ਦੀ ਦਰਗਾਹ ਤੇ ਕਿਸੇ ਵਿਰਲੇ ਦੀ ਅਰਦਾਸ ਪਹੁੰਚਦੀ। ਉਸ ਦੇ ਕਾਰਨ ਨੂੰ ਠੀਕ ਤਰ੍ਹਾਂ ਸਮਝ ਲੈਣਾ ਜ਼ਰੂਰੀ, ਕਿਉਂਕਿ ਉਹੀ ਕਾਰਨ ਤੁਹਾਡੇ ਲਈ ਵੀ ਰੋਕ ਹੈ। ਉਸ ਨੂੰ ਜੇ ਨਾ ਸਮਝਿਆ ਤਾਂ ਤੁਸੀਂ ਖੋਜਦੇ ਵੀ ਰਹੋਗੇ ਤੇ ਪ੍ਰਾਪਤ ਵੀ ਨਾ ਕਰ ਸਕੋਗੇ। ਅਤੇ ਉਹ ਕਾਰਨ ਬੜਾ ਸਾਫ਼ ਤੇ ਸਿੱਧ ਹੈ, ਪਰ ਕਈ ਵਾਰ ਸਿੱਧੀਆਂ ਸਾਫ਼ ਗੱਲਾਂ ਦਿਖਾਈ ਨਹੀਂ ਦਿੰਦੀਆਂ। ਕਾਰਨ ਹੈ ਕਿ ਲੋਕ ਗਲਤ ਮਨੋਦਸ਼ਾ ਵਿੱਚ ਉਸਨੂੰ ਖੋਜਦੇ ਹਨ। ਦੁੱਖ ਵਿੱਚ ਤਾਂ ਉਸਨੂੰ ਯਾਦ ਕਰਦੇ ਹਨ, ਪਰ ਸੁੱਖ ਵਿੱਚ ਭੁੱਲ ਜਾਂਦੇ ਹਨ। ਬਸ ਇਹੀ ਗੱਲ ਹੈ ਸਮਝਣ ਵਾਲੀ, ਇੰਨੇ ਲੋਕ ਉਸਨੂੰ ਪਹੁੰਚ ਨਹੀਂ ਸਕਦੇ। ਉਸਦਾ ਦੁੱਖ ਦਾ ਸੁਭਾਅ ਪਰਮਾਤਮਾ ਦੇ ਸੁਭਾਅ ਨਾਲ ਬਿਲਕੁਲ ਮੇਲ ਖਾਂਦਾ, ਦੁੱਖ ਤਾਂ ਉਸ ਤੋਂ ਠੀਕ ਉਲਟ ਹੈ। ਉਹ ਹੈ ਪਰਮ ਆਨੰਦ ਸੱਚਿਦਾਨੰਦ। ਦੁੱਖ ਵਿੱਚ ਤੁਸੀਂ ਉਸਨੂੰ ਖੋਜਦੇ ਹੋ,
ਦੁੱਖ ਦਾ ਅਰਥ ਹੈ ਕਿ ਤੁਸੀਂ ਉਸ ਵੱਲ ਪਿੱਠ ਕਰਕੇ ਉਸਨੂੰ ਲੱਭ ਰਹੇ ਹੋ। ਕਿਵੇਂ ਉਸਨੂੰ ਲੱਭੋਗੇ? ਜਿਵੇਂ ਕੋਈ ਸੂਰਜ ਵੱਲ ਪਿੱਠ ਕਰਕੇ ਉਸਨੂੰ ਲੱਭਣ ਚਲਿਆ ਜਾਵੇ, ਬਹੁਤ ਖੋਜਣ ਤੋਂ ਬਾਅਦ ਵੀ ਸੂਰਜ ਦੇ ਦਰਸ਼ਨ ਨਹੀਂ, ਕਿਉਂਕਿ ਪਹਿਲਾਂ ਹੀ ਪਿੱਠ ਕੀਤੀ ਹੋਈ। ਦੁੱਖ ਹੈ ਪਰਮਾਤਮਾ ਦੀ ਤਰਫ ਕੀਤੀ ਪਿੱਠ ਦੀ ਅਵਸਥਾ। ਤੁਸੀਂ ਦੁਖੀ ਹੀ ਇਸ ਲਈ ਹੋ ਕਿ ਤੁਸੀਂ ਪਿੱਠ ਕੀਤੀ ਹੋਈ, ਅਤੇ ਉਸੇ ਸਮੇਂ ਜਦੋਂ ਤੁਹਾਡੀ ਪਿੱਠ ਪਰਮਾਤਮਾ ਵੱਲ ਹੁੰਦੀ ਹੈ, ਤੁਹਾਨੂੰ ਉਸਦੀ ਯਾਦ ਆਉਂਦੀ ਹੈ। ਜਦ ਤੁਸੀਂ ਸੁੱਖ ਵਿੱਚ ਹੁੰਦੇ ਹੋ ਤਦ ਤੁਸੀਂ ਉਸਨੂੰ ਭੁੱਲ ਜਾਂਦੇ ਹੋ। ਪਰਮਾਤਮਾ ਸੁੱਖ ਵੀ ਨਹੀਂ, ਦੁੱਖ ਵੀ ਨਹੀਂ, ਪਰ ਦੁੱਖ ਪਰਮਾਤਮਾ ਤੋਂ ਬਹੁਤ ਦੂਰ ਹੈ, ਸੁੱਖ ਜਰਾ ਨੇੜੇ। ਜਿਨ੍ਹਾਂ ਨੇ ਸੁੱਖ ਵਿੱਚ ਖੋਜਿਆ ਉਹਨਾਂ ਪਾਇਆ, ਜਿਨ੍ਹਾਂ ਦੁੱਖ ਵਿੱਚ ਖੋਜਿਆ ਉਹ ਭਟਕੇ। ਦੁੱਖ ਦਾ ਪਰਮਾਤਮਾ ਨਾਲ ਤਾਲਮੇਲ ਨਹੀਂ, ਉੱਥੇ ਤੁਸੀਂ ਰੋਂਦੇ ਹੋਏ ਨਾ ਜਾ ਸਕੋ। ਉਹ ਦਰਵਾਜ਼ਾ ਸਦਾ ਰੋਂਦੀਆਂ ਹੋਈਆਂ ਲਈ ਬੰਦ, ਜੋ ਰੋਂਦੀਆਂ ਹੋਈਆਂ ਰੂਹਾਂ ਨੇ ਉਹਨਾਂ ਲਈ ਸਦਾ ਵਾਸਤੇ ਦਰਵਾਜ਼ਾ ਬੰਦ, ਉੱਥੇ ਰੋਣ ਦਾ ਪ੍ਰਵੇਸ਼ ਨਹੀਂ। ਨਹੀਂ ਤਾਂ ਤੁਸੀਂ ਆਪਣੇ ਰੋਣ ਨੂੰ ਉਸਦੇ ਪ੍ਰਾਣਾਂ ਵਿੱਚ ਹੀ ਗੁਜਾ ਦੇਵੋ। ਵਜੂਦ ਦੇ ਦਰਵਾਜ਼ੇ ਬੰਦ ਹਨ ਉਹਨਾਂ ਲਈ ਜੋ ਦੁਖੀ, ਉਹ ਸਿਰਫ ਉਹਨਾਂ ਲਈ ਦਰਵਾਜ਼ੇ ਖੋਲਦਾ ਹੈ ਜੋ ਨੱਚਦੇ ਗੀਤ ਗਾਉਂਦੇ ਗੁਣ ਗਣਾਉਂਦੇ ਆਉਂਦੇ। ਵਜੂਦ ਉਤਸਵ, ਉੱਥੇ ਮਸਾਣੀ ਸ਼ਕਲ ਲੈ ਕੇ ਨਹੀਂ ਜਾਇਆ ਜਾ ਸਕਦਾ। ਵਜੂਦ ਸਰਵ ਉੱਚ ਜੀਵਨ, ਉੱਥੇ ਉਦਾਸੀ ਦਾ ਕੋਈ ਕੰਮ ਨਹੀਂ। ਪਰ ਜਦੋਂ ਦੁੱਖ ਆਉਂਦਾ ਹੈ ਫਿਰ ਤੁਸੀਂ ਯਾਦ ਕਰਦੇ ਹੋ, ਉਹ ਯਾਦ ਵਿਅਰਥ ਹੋ ਜਾਂਦੀ। ਉਹੀ ਤਾਂ ਸਮਾਂ ਸੀ ਜਦੋਂ ਯਾਦ ਦਾ ਕੋਈ ਅਰਥ ਨਹੀਂ ਸੀ। ਪਰ ਮੈਂ ਤੁਹਾਡਾ ਦੁੱਖ ਵੀ ਸਮਝਦਾ ਹਾਂ, ਦੁੱਖ ਵੀ ਤੁਸੀਂ ਯਾਦ ਕਰਦੇ ਹੋ ਤਾਂ ਜੋ ਦੁੱਖ ਖਤਮ ਹੋ ਜਾਵੇ। ਉਹ ਵੀ ਪਰਮਾਤਮਾ ਦੀ ਯਾਦ ਨਹੀਂ ਹੈ, ਸੁੱਖ ਦੀ ਚਾਹਨਾ। ਜਦੋਂ ਦੁੱਖ ਵਿੱਚ ਤੁਸੀਂ ਆਵਾਜ਼ ਦਿੰਦੇ ਹੋ ਤਾਂ ਉਸਨੂੰ ਨਹੀਂ ਸੁੱਖ ਨੂੰ ਆਵਾਜ਼ ਦਿੰਦੇ। ਤੁਸੀਂ ਉਸਨੂੰ ਆਵਾਜ਼ ਹੀ ਇਸ ਲਈ ਦਿੰਦੇ ਹੋ ਕਿ ਸੁੱਖ ਮਿਲ ਜਾਏ, ਦੁੱਖ ਹਟ ਜਾਏ। ਬਸ ਇਸ ਲਈ ਤਾਂ ਤੁਸੀਂ ਸੁੱਖ ਵਿੱਚ ਨਹੀਂ ਆਵਾਜ਼ ਦਿੰਦੇ ਕਿ ਹੁਣ ਕੀ ਲੋੜ, ਜੋ ਚਾਹੀਦਾ ਸੀ ਉਹ ਮਿਲ ਗਿਆ, ਹੁਣ ਰੱਬ ਦੀ ਕੀ ਲੋੜ ਰਹਿ। ਇਸ ਲਈ ਜੇ ਤੁਸੀਂ ਦੁੱਖ ਵਿੱਚ ਯਾਦ ਕਰਦੇ ਹੋ ਤਾਂ ਦੁੱਖ ਸੁੱਖ ਹੀ ਚਾਹਨਾ। ਸੁੱਖ ਦੀ ਚਾਹਨਾ ਨਾਲ ਪਰਮਾਤਮਾ ਦਾ ਕੋਈ ਸੰਬੰਧ ਨਹੀਂ। ਸੁੱਖ ਵਿੱਚ ਜਦ ਪੁਕਾਰੋ ਤਾਂ ਪਰਮਾਤਮਾ ਦੀ ਚਾਹਨਾ, ਕਿਉਂਕਿ ਸੁੱਖ ਤਾਂ ਹੈ ਹੀ ਸੀ। ਅਤੇ ਜਦ ਤੁਸੀਂ ਉਸਨੂੰ ਉਸੇ ਦੀ ਖਾਤਰ ਪੁਕਾਰਦੇ ਹੋ ਤਾਂ ਪ੍ਰਾਰਥਨਾ ਸੁਣੀ ਜਾਂਦੀ। ਇਸ ਦੇ ਪਹਿਲਾਂ ਨਹੀਂ ਸੁਣੀ ਜਾ ਸਕਦੀ। ਸੁੱਖ ਵਿੱਚ ਜਿਸਨੇ ਪੁਕਾਰਿਆ ਉਸਦਾ ਅਰਥ ਹੋ ਗਿਆ ਕਿ ਉਸਦੇ ਲਈ ਸੁੱਖ ਹੀ ਕਾਫੀ ਨਹੀਂ, ਉਸਨੇ ਸੁੱਖ ਦੀ ਵਿਅਰਥਤਾ ਸਮਝ ਲਈ, ਤਾਂ ਹੀ ਤਾਂ ਪੁਕਾਰਿਆ। ਉਸਨੇ ਸਮਝ ਲਿਆ ਕਿ ਸੁੱਖ ਤਾਂ ਥੋੜਾ ਚਿਰ ਰਹਿਣ ਵਾਲਾ, ਇੱਕ ਛੜ ਭੰਗਰ ਸੁੱਖ, ਹੁਣ ਹੈ ਹੁਣ ਗਿਆ। ਉਸ ਵਿੱਚ ਬਹੁਤਾ ਰਚਣ ਦੀ ਲੋੜ ਨਹੀਂ, ਇਸ ਵਿੱਚ ਉਲਝਣ ਦਾ ਕੋਈ ਅਰਥ ਨਹੀਂ। ਉਸਨੇ ਸੁੱਖ ਦੀ ਵਿਅਰਥਤਾ ਜਾਣ ਲਈ ਤਾਂ ਹੀ ਤਾਂ ਪੁਕਾਰਿਆ। ਦੁੱਖ ਦੀ ਵਿਅਰਥਤਾ ਤਾਂ ਸਭ ਜਾਣਦੇ, ਜੋ ਸੁੱਖ ਦੀ ਵਿਅਰਥਤਾ ਜਾਣ ਲੈਂਦਾ ਹੈ ਉਹੀ ਸੰਨਿਆਸੀ ਰੂਪ ਹੋ ਜਾਂਦਾ। ਦੁੱਖ ਨੂੰ ਤਾਂ ਸਭ ਛੱਡਣਾ ਚਾਹੁੰਦੇ, ਜੋ ਸੁੱਖ ਨੂੰ ਛੱਡਣ ਲਈ ਵੀ ਤਤਪਰ ਹੁੰਦਾ ਹੈ ਉਸਦੀ ਹੀ ਪ੍ਰਾਰਥਨਾ ਸੁਣੀ ਜਾਂਦੀ ਹੈ। ਹੁਣ ਉਹ ਗੂੜ ਸਿਆਣਾ ਹੋਇਆ, ਦੁੱਖ ਛੱਡਣ ਦੀ ਗੱਲ ਤਾਂ ਬਚਕਾਨੀ, ਕੰਡਾ ਚੁੱਭ ਜਾਇਆ। ਕੌਣ ਹੈ ਜੋ ਉਸਨੂੰ ਕੱਢਣਾ ਨਹੀਂ ਚਾਹੇ? ਪਰ ਜਦੋਂ ਫੁੱਲ ਚੁੱਭਦਾ ਹੈ ਤਾਂ ਤੁਸੀਂ ਫੁੱਲ ਨੂੰ ਕੱਢ ਕੇ ਸੁੱਟ ਦੇਣ ਲਈ ਤਤਪਰ ਹੋ ਜਾਓ। ਤੇ ਫੁੱਲ ਵੀ ਚੁੱਭਦਾ, ਕੰਡੇ ਤਾਂ ਚੁੱਭਦਾ ਹੀ ਹੈ, ਫੁੱਲ ਵੀ ਚੁੱਭਦਾ। ਪਰ ਫੁੱਲ ਦੇ ਚੁੱਭਣ ਨੂੰ ਜਾਣਨ ਲਈ ਬੜੀ ਸੰਵੇਦਨਸ਼ੀਲ ਚੇਤਨਾ ਚਾਹੀਦੀ। ਇਸ ਨੂੰ ਜਾਣਨ ਲਈ ਬੜੇ ਹੋਸ਼ ਦੀ ਲੋੜ ਹੈ। ਕੰਡਾ ਚੁੱਭਦਾ ਤਾਂ ਸੁੱਤੇ ਪਏ ਨੂੰ ਵੀ ਪਤਾ ਲੱਗਦਾ, ਸ਼ਰਾਬੀ ਨੂੰ ਵੀ ਪਤਾ ਲੱਗਦਾ। ਫੁੱਲ ਚੁੱਭਣ ਤਾਂ ਤਦੇ ਪਤਾ ਲੱਗੇਗਾ ਜੇ ਤੁਸੀਂ ਧਿਆਨ ਦੇ ਮਾਰਗ ਤੇ ਦੋ ਚਾਰ ਕਦਮ ਉਠਾਏ। ਤੁਸੀਂ ਅਨੁਭਵੀ ਬਣੇ ਹੋ ਤੇ ਤੁਸੀਂ ਜੀਵਨ ਨੂੰ ਜਾਗ ਕੇ ਵੇਖਣਾ ਸ਼ੁਰੂ ਕੀਤਾ ਹੋਵੇ, ਜਰਾ ਹੋਸ਼ ਆਈ ਹੋਵੇ ਅਤੇ ਤੁਸੀਂ ਜੀਵਨ ਨੂੰ ਜਾਗ ਕੇ ਵੇਖਣਾ ਸ਼ੁਰੂ ਕੀਤਾ ਹੋਵੇ, ਜਰਾ ਹੋਸ਼ ਤੁਸੀਂ ਅਨੁਭਵ ਕਰੋਗੇ ਕਿ ਫੁੱਲ ਚੁੱਭਦਾ, ਉਦੋਂ ਜੋ ਪ੍ਰਾਰਥਨਾ ਹੋਵੇਗੀ ਉਹੀ ਉਸਦੇ ਦਰਵਾਜ਼ੇ ਤੱਕ ਪਹੁੰਚੇਗੀ। ਉਸ ਪ੍ਰਾਰਥਨਾ ਵਿੱਚ ਰੋਣ ਨਹੀਂ ਹੋਵੇਗਾ, ਉਸ ਪ੍ਰਾਰਥਨਾ ਵਿੱਚ ਅੱਖਾਂ ਵਿੱਚ ਹੰਝੂ ਨਹੀਂ ਹੋਣਗੇ, ਉਸ ਪ੍ਰਾਰਥਨਾ ਵਿੱਚ ਸੁੱਖ ਦੀ ਮੰਗ ਵੀ ਨਹੀਂ ਹੋਵੇਗੀ, ਉਸ ਪ੍ਰਾਰਥਨਾ ਵਿੱਚ ਮੰਗਤੇ ਦੀ ਬੇਨਤੀ ਨਹੀਂ ਹੋਵੇਗੀ, ਉਹ ਇੱਕ ਸਮਰਾਟ ਦੀ ਪ੍ਰਾਰਥਨਾ ਹੋਵੇਗੀ। ਕਿਉਂਕਿ ਹੁਣ ਜਿਸ ਨੂੰ ਸੁੱਖ ਦੀ ਇੱਛਾ ਵੀ ਨਾ ਰਹੀ, ਸਮਰਾਟ ਚਾਹ ਮਿਟੀ ਚਿੰਤਾ ਮਿਟੀ ਮਨੂਆ ਬੇਪਰਵਾ, ਜਿਨਕੋ ਕੁਛ ਨਹੀਂ ਚਾਹੀਏ ਸੋਈ ਸ਼ੈਨ। ਮੰਗਤੇ ਮੋੜ ਦਿੱਤੇ ਜਾਂਦੇ, ਰਹੀਮ ਨੇ ਕਿਹਾ ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਚੂ। ਉਹ ਐਸੇ ਘੜੇ ਲਈ ਕਿਹਾ ਹੈ ਕਿ ਪਰਮਾਤਮਾ ਦੇ ਦਰਵਾਜ਼ੇ ਤੇ ਜਿਹੜਾ ਬਿਨਾਂ ਮੰਗੇ ਖੜਾ ਹੈ ਉਸਨੂੰ ਸਭ ਮਿਲ ਜਾਂਦਾ। ਬਿਨ ਬੋਲੇ ਸਭ ਕਿਸ ਜਾਣਦਾ, ਕਿਸ ਆਗੇ ਕੀਤੇ ਅਰਦਾਸ,
ਮੋਤੀ ਬਰਸ ਜਾਂਦੇ ਹਨ ਅਤੇ ਜੋ ਮੰਗਤੇ ਦੀ ਤਰ੍ਹਾਂ ਖੜਾ ਹੁੰਦਾ ਉਸਨੂੰ ਦੋ ਰੋਟੀ ਦੇ ਟੁਕੜੇ ਵੀ ਨਹੀਂ ਮਿਲਦੇ। ਅਸਲ ਵਿੱਚ ਮੰਗਤੇ ਦੀ ਵਜੂਦ ਵਿੱਚ ਕੋਈ ਥਾਂ ਨਹੀਂ, ਉੱਥੇ ਤਾਂ ਸਿਰਫ ਬਾਦਸ਼ਾਹ ਲਈ ਸੀ। ਇਸੇ ਲਈ ਤਾਂ ਸਾਰੇ ਗਿਆਨਵਾਨਾਂ ਨੇ ਕਿਹਾ ਹੈ ਤੁਸੀਂ ਇੱਛਾ ਰਹਿ ਤੋਂ ਜਾਓ। ਗੀਤਾ ਵਿੱਚ ਵੀ ਵਾਰ ਵਾਰ ਭਗਵਾਨ ਕ੍ਰਿਸ਼ਨ ਅਰਜਨ ਨੂੰ ਇਹੀ ਸਮਝਾ ਰਹੇ ਨੇ, ਹੇ ਅਰਜਨ ਇੱਛਾ ਰਹਿਤ ਹੋ ਕਰਕੇ ਕਰਮ ਕਰ, ਕਰਮ ਕਰ ਪਰ ਫਲ ਦੀ ਇੱਛਾ ਨਾ ਰਹਿ ਤਾਂ ਤੇਰੀ ਜਿੱਤ। ਜਦੋਂ ਤੁਸੀਂ ਮੰਗੋ ਨਾ, ਜਰਾ ਰੁਕੋ, ਮੰਗੋ ਨਾ ਅਤੇ ਦੇਖੋ ਕਿੰਨਾ ਮਿਲਦਾ। ਮੰਗ ਮੰਗ ਕੇ ਤੁਸੀਂ ਗਵਾਈ ਜਾ, ਜਿੰਨਾ ਤੁਸੀਂ ਮੰਗਦੇ ਹੋ ਉਨਾ ਘੱਟ ਮਿਲਦਾ, ਜਿੰਨਾ ਘੱਟ ਮਿਲਦਾ ਉਦੋਂ ਤੁਹਾਡੀ ਮੰਗ ਵੱਧ ਜਾਂਦੀ। ਸਹਿਜ ਖੱਟੇ ਲੱਖ ਤੋਂ ਉਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਤ ਪਾਵੈ, ਉਨਾ ਹੀ ਘੱਟ ਮਿਲਦਾ ਹੈ। ਜਿੰਨੀ ਵੱਧ ਤੁਹਾਡੀ ਮੰਗ ਵੱਧਦੀ ਜਾਂਦੀ ਉਨਾ ਹੀ ਘੱਟ ਮਿਲਦਾ ਜਾਂਦਾ। ਜਿਸ ਦਿਨ ਮੰਗ ਪੂਰੀ ਹੋ ਜਾਂਦੀ ਹੈ ਮਿਲਣਾ ਬੰਦ ਹੋ ਜਾਂਦਾ, ਉਸ ਦਿਨ ਤੁਸੀਂ ਪਰਮ ਦੀਨ ਹੋ ਜਾਂਦੇ। ਇਸ ਨਾਲੋਂ ਉਲਟੀ ਹੈ ਯਾਰ, ਮੰਗੋ ਘੱਟ ਮਿਲਦਾ ਗਿਆ, ਬਿਨ ਮੰਗੇ ਮੋਤੀ ਮਿਲੇ। ਤੇ ਜਿਸ ਦਿਨ ਤੁਹਾਨੂੰ ਇਹ ਸੂਤਰ ਸਮਝ ਆ ਜਾਂਦਾ ਹੈ ਉਸ ਦਿਨ ਪ੍ਰਾਰਥਨਾ ਵਿੱਚ ਮੰਗ ਖਤਮ ਹੋ ਜਾਂਦੀ ਹੈ। ਪ੍ਰਾਰਥਨਾ ਹਿਰਦੇ ਚੋਂ ਨਿਕਲੀਆਂ ਡੂੰਘਾ ਸਾਹ ਹੋ ਜਾਂਦੀ ਹੈ, ਉਸ ਵਿੱਚ ਕੁਝ ਮੰਗ ਨਹੀਂ। ਸੇਵਾ ਕਰਤ ਹੋਏ ਬੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਸਮਝਾ ਰਹੇ ਨੇ ਸਾਨੂੰ ਕਿ ਜਿਹੜੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਪਰ ਕਾਮਨਾ ਤੋਰੈ ਇੱਛਾ ਤੋਰੈ ਉਹਨਾਂ ਨੂੰ ਸਵਾਮੀ ਦੀ ਪ੍ਰਾਪਤੀ ਹੋ। ਦੁਖੀ ਬੰਦਾ ਤਾਂ ਬਿਨਾਂ ਮੰਗੇ ਕਿਵੇਂ ਪ੍ਰਾਰਥਨਾ ਕਰੇ? ਦੁੱਖ ਦੇ ਸੁਭਾਅ ਨੂੰ ਜਿਹੜਾ ਸਮਝ ਲਓ, ਦੁੱਖ ਦਾ ਪਹਿਲਾ ਲੱਛਣ ਹੈ ਕਿ ਬੰਦੇ ਨੂੰ ਸੰਗੋੜ। ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਜਦ ਤੁਸੀਂ ਦੁਖੀ ਹੁੰਦੇ ਹੋ ਤਾਂ ਸਭ ਸੁੰਗੜ ਜਾਂਦਾ, ਜਿਵੇਂ ਪ੍ਰਾਣ ਸੁੰਗੜ ਗਏ, ਸਭ ਕੁਝ ਪੱਥਰ ਦੀ ਤਰ੍ਹਾਂ ਜੰਮ ਗਿਆ। ਦੁੱਖ ਵਿੱਚ ਤੁਸੀਂ ਚਾਹਦੇ ਹੋ ਕਿ ਇੱਕ ਕੋਨੇ ਵਿੱਚ ਸੁੱਕ ਜਾਏ, ਨਾ ਕੋਈ ਤੁਹਾਨੂੰ ਮਿਲੇ ਨਾ ਬੋਲੇ। ਇਸ ਲਈ ਤਾਂ ਬਹੁਤੇ ਦੁੱਖ ਦੀ ਹਾਲਤ ਵਿੱਚ ਲੋਕ ਆਤਮਘਾਤ ਕਰ ਲੈਂਦੇ ਹਨ। ਆਤਮਘਾਤ ਦਾ ਅਰਥ ਇੰਨਾ ਹੀ ਹੈ ਕਿ ਉਹ ਕਬਰ ਵਿੱਚ ਸੁੱਕ ਜਾਣਾ ਚਾਹੁੰਦੇ ਹਨ, ਕੋਈ ਤਰੀਕਾ ਨਹੀਂ ਰਹਿ ਜਾਣ ਦੇਣਾ ਚਾਹੁੰਦੇ, ਕੋਈ ਉਹਨਾਂ ਨੂੰ ਨਾ ਮਿਲੇ, ਜੀਵਨ ਤੋਂ ਬਿਲਕੁਲ ਟੁੱਟ ਜਾਣਾ ਚਾਹੁੰਦੇ। ਦੁੱਖ ਦੁੱਖ ਸੰਗੋੜ, ਦੁੱਖ ਬੰਦਾ ਕਰਦਾ, ਦੁੱਖ ਚਾਹੁੰਦਾ ਕਿ ਹਨੇਰੇ ਵਿੱਚ ਡੁੱਬੇ ਰਹੋ, ਨਾ ਮਿਲੋ, ਨਾ ਮਿਲੋ, ਨਾ ਬੋਲੋ, ਨਾ ਕਿਸੇ ਕੋਲ ਜਾਓ। ਦੁੱਖ ਆਤਮਘਾਤ ਸਿਖਾਉਂਦਾ, ਪਰਮਾਤਮਾ ਦਾ ਵਿਸਥਾਰ ਅਤੇ ਦੁੱਖ ਹੈ ਸੁੰਘਣ, ਉਹਨਾਂ ਦਾ ਤਾਲ ਦੇਣ। ਪਰਮਾਤਮਾ ਦਾ ਅਰਥ ਹੈ ਇਹ ਜੋ ਝਗੜ ਤੇ ਫੈਲਿਆ ਹੋਇਆ ਹੈ ਜਿਸ ਦੀ ਕੋਈ ਹੱਦ ਨਹੀਂ, ਜਿਸ ਦੀਆਂ ਕਣਕਣ ਵਿੱਚ ਪੈਣਾ ਹੈ, ਪੱਤੇ ਪੱਤੇ ਉੱਤੇ ਜਿਸ ਦੀ ਛਾਪ ਹੈ, ਪਰ ਤੁਸੀਂ ਉਸ ਦੀ ਸੀਮਾ ਤੱਕ ਨਾ ਪਹੁੰਚ ਸਕੋਗੇ ਜੋ ਸਭ ਪਾਸੇ ਫੈਲਦਾ ਹੀ ਚਲਾ ਗਿਆ। ਪਰਮਾਤਮਾ ਦਾ ਸੁਭਾਅ ਵਿਸਥਾਰ ਹੈ। ਹਿੰਦੂਆਂ ਨੇ ਜੋ ਸ਼ਬਦ ਪਰਮਾਤਮਾ ਲਈ ਚੁਣੇ ਉਹ ਹੈ ਬ੍ਰਹਮ। ਬ੍ਰਹਮ ਦਾ ਅਰਥ ਹੈ ਫੈਲਿਆ ਹੋਇਆ। ਗੁਰਬਾਣੀ ਵਿੱਚ ਵੀ ਆਇਆ ਬ੍ਰਹਮ ਦਿਸੈ ਬ੍ਰਹਮ ਸੁਣੀਏ ਇਹ ਇੱਕ ਵਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭੂ ਬਿਨਾਂ ਨਹੀਂ ਜਾਣਾ। ਜੋ ਫੈਲਦਾ ਹੀ ਚੱਲਿਆ ਦੁੱਖ ਸੰਗੋੜਦਾ ਹੈ ਅਤੇ ਪਰਮਾਤਮਾ ਹੈ ਫੈਲਾਓ। ਜੇ ਤੁਸੀਂ ਉਲਟੇ ਹੋ ਗਏ ਤੁਸੀਂ ਦੇਰ ਨਾ ਖਾ ਸਕੋਗੇ। ਸੁੱਖ ਫੈਲਾਉਂਦਾ, ਸੁੱਖ ਵਿੱਚ ਤੁਸੀਂ ਜਿਹੜਾ ਫੈਲਦੇ ਹੋ ਸੁੱਖ ਵਿੱਚ ਤੁਸੀਂ ਦੂਸਰਿਆਂ ਨੂੰ ਮਿਲਣਾ ਚਾਹੁੰਦੇ। ਮਿੱਤਰਾਂ ਪਿਆਰਿਆਂ ਨੂੰ ਖਾਣੇ ਤੇ ਸੱਦਦੇ ਹੋ, ਪਰਿਵਾਰ ਨੂੰ ਨੇੜੇ ਬੁਲਾਉਂਦੇ ਹੋ, ਹੱਸਦੇ ਹੋ, ਗਾਉਂਦੇ ਹੋ, ਮਿਲਦੇ ਹੋ, ਜੁਲਦੇ। ਸੁਖੀ ਆਦਮੀ ਆਪਣੇ ਸੁੱਖ ਨੂੰ ਵੰਡਣਾ ਚਾਹੁੰਦਾ ਕਿਉਂਕਿ ਸੁੱਖ ਇਕੱਲਿਆਂ ਨੂੰ ਭੋਗਿਆ ਜਾ ਸਕਦਾ, ਦੁੱਖ ਇਕੱਲਿਆਂ ਭੋਗਿਆ ਜਾ ਸਕਦਾ। ਇਸ ਲਈ ਦੂਸਰਿਆਂ ਦੀ ਲੋੜ ਹੀ, ਦੁੱਖ ਬਿਲਕੁਲ ਨਿੱਜੀ, ਸੁੱਖ ਫੈਲਾਓ। ਆਸੇ ਪਾਸੇ ਹੋਰਨਾਂ ਨੂੰ ਵੀ ਚਾਹੁੰਦਾ ਹੈ ਜਿਨ੍ਹਾਂ ਵਿੱਚ ਇਸ ਦਾ ਅੱਖ ਬਣ, ਇਸ ਦੀ ਚਲਕ ਪਵੇ, ਸੁੱਖ ਫੈਲੇ। ਇਸ ਲਈ ਸੁੱਖ ਕਦਾ ਵੰਡਿਆ ਜਾਂਦਾ ਹੈ, ਵੰਡਿਆ ਜਾਣਾ ਚਾਹੁੰਦਾ। ਸੁੱਖ ਵੀ ਤੁਹਾਡੇ ਪ੍ਰਾਣ ਥੋੜ੍ਹਾ ਜਿਹਾ ਵਿਸਥਾਰ ਲੈਣਾ, ਤੁਸੀਂ ਥੋੜ੍ਹਾ ਜਿਹਾ ਫੈਲਦੇ। ਉਹ ਥੋੜ੍ਹਾ ਜਿਹਾ ਫੈਲਣਾ ਪ੍ਰਾਰਥਨਾ ਦਰਸ਼ਨ ਬਣ ਸਕਦਾ ਹੈ ਕਿਉਂਕਿ ਹੁਣ ਤੁਸੀਂ ਪਰਮਾਤਮਾ ਵਰਗੇ ਵੱਡੇ ਛੋਟੇ ਅਰਥਾਂ ਵਿੱਚ। ਜੋ ਵਿਸ਼ਾਲ ਹੈ ਸਾਗਰ ਤਾਂ ਤੁਸੀਂ ਇੱਕ ਛੋਟੀ ਬੂੰਦ, ਪਰ ਹੁਣ ਤੁਹਾਡਾ ਸੁਭਾਅ ਤੇ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ, ਤੁਸੀਂ ਵੀ ਫੈਲ ਰਹੇ ਹੋ ਪਰਮਾਤਮਾ। ਹੁਣ ਤੁਸੀਂ ਇੱਕ ਕਦਮ ਉਸ ਨਾਲ ਤੁਰ ਸਕਦੇ ਹੋ ਤੇ ਜੋ ਇੱਕ ਕਦਮ ਉਸ ਨਾਲ ਤੁਰ ਪਿਆ ਉਹ ਕਦੇ ਵਾਪਸ ਨਹੀਂ ਮਿਲਦਾ। ਉਸ ਨਾਲ ਇੱਕ ਕਦਮ ਤੁਰਨ ਵਿੱਚ ਇੰਨੀ ਸੰਪੂਰਨ ਸੰਤੁਸ਼ਟੀ ਹੈ, ਅਜਿਹੇ ਅਪਾਰ ਧਨ ਦੀ ਪ੍ਰਾਪਤੀ ਹੈ ਕਿ ਸਿਰ ਕੌਣ ਪਿੱਛੇ ਪਰਦਾ, ਸਿਰ ਕੌਣ ਦੇਖਦਾ। ਇੱਕ ਕਦਮ ਉੱਠ ਪਵੇ ਮੰਜ਼ਿਲ ਅੱਧੇ ਪੂਰੀ ਹੋ ਗਈ, ਇੱਕ ਕਦਮ ਉੱਠਣਾ ਹੀ ਕਾਫੀ, ਸਵਾਦ ਆ ਗਿਆ, ਆਨੰਦ ਆ ਗਿਆ, ਫਿਰ ਤਾਂ ਤੁਸੀਂ ਫੈਲਦੇ ਹੀ ਚਲੇ ਜਾਓ, ਫਿਰ ਤੁਸੀਂ ਸੁੰਗੜਨਾ ਹੀ ਭੁੱਲ ਜਾਓ, ਫਿਰ ਹਜ਼ਾਰ ਸੁੰਗੜਨ ਦੇ ਹਾਲਾਤ ਪੈਦਾ ਹੋਣ, ਤੁਸੀਂ ਛਾਲ ਮਾਰ ਕੇ ਬਾਹਰ ਜਾਓ। ਤੁਸੀਂ ਕਹੋਗੇ ਮੈਂ ਸਿਰਫ ਫੈਲਣਾ ਚਾਹੁੰਦਾ, ਮੈਂ ਫੈਲਣ ਦਾ ਰਸ ਚੱਕ, ਹੁਣ ਮੈਂ ਮੂਰਖ ਨਹੀਂ ਜੋ ਸੁੰਗੜ, ਕਿ ਕੋਈ ਗਾਲ ਕੱਢੇ ਤੇ ਮੈਂ ਦੁਖੀ ਹੋ ਕੇ ਸੁੰਗੜ ਜਾਵਾਂ, ਹੁਣ ਮੈਂ ਸੁੰਗੜਨਾ ਹੀ ਨਹੀਂ ਚਾਹੁੰਦਾ। ਹੁਣ ਤੁਸੀਂ ਜੋ ਮਰਜ਼ੀ ਕਰੋ ਮੈਨੂੰ ਸੰਗੋੜ ਨਹੀਂ ਸਕਦੇ, ਹੁਣ ਤੁਸੀਂ ਗਾਲ ਕੱਢੋਗੇ ਮੈਂ ਧੰਨਵਾਦ ਦੇ ਕੇ ਫੈਲਦਾ ਹੋਇਆ ਅੱਗੇ ਵੱਧ ਜਾਵਾਂ। ਮਹਾਤਮਾ ਬੁੱਧ ਦੇ ਮੂੰਹ ਤੇ ਕਿਸੇ ਨੇ ਸੁੱਕ ਦਿੱਤਾ ਸੀ, ਮਹਾਤਮਾ ਬੁੱਧ ਦਾ ਚਿਹਰਾ ਅੱਗੇ ਨਾਲੋਂ ਜ਼ਿਆਦਾ ਪ੍ਰਸੰਨ ਦੇਖਿਆ, ਸੁੱਕਣ ਵਾਲੇ ਨੂੰ ਲਾ ਜਾ। ਜਿਸ ਨੇ ਇੱਕ ਵਾਰ ਸਵਾਦ ਲੈ ਲਿਆ ਪਰਮਾਤਮਾ ਨਾਲ ਇੱਕ ਕਦਮ ਚੱਲਣ ਦਾ ਉਹ ਜਾਣਦਾ ਹੈ ਪ੍ਰਾਰਥਨਾ ਕੀ।
ਅਰਦਾਸ ਕੀ ਹੈ? ਉਹ ਇਹ ਕਦਮ ਚੱਲਣਾ ਸੁੱਖ ਵਿੱਚ ਹੋ ਸਕਦਾ ਹੈ, ਇਹ ਤੁਹਾਨੂੰ ਬਹੁਤ ਮੁਸ਼ਕਲ ਲੱਗੇਗਾ, ਪਰ ਇਸੇ ਕਰਕੇ ਤੁਸੀਂ ਖੁੰਝ ਰਹੇ ਹੋ। ਤੁਸੀਂ ਦੁੱਖ ਵਿੱਚ ਪੁਕਾਰਦੇ ਹੋ, ਅਜੇ ਤੁਹਾਡਾ ਕਦਮ ਉੱਠਣ ਨੂੰ ਤਿਆਰ ਹੀ ਨਹੀਂ। ਅਧਰੰਗ ਹੋਇਆ ਹੈ ਉਸ ਨੂੰ, ਉਦੋਂ ਤੁਸੀਂ ਚੱਲਣ ਦੀ ਕੋਸ਼ਿਸ਼ ਕਰਦੇ। ਜਦੋਂ ਪ੍ਰਾਣਾ ਵਿੱਚ ਜੋਸ਼, ਪੈਰਾਂ ਵਿੱਚ ਊਰਜਾ, ਤੁਸੀਂ ਨੱਚ ਸਕਦੇ, ਦੌੜ ਸਕਦੇ ਹੋ, ਉਦੋਂ ਤੁਸੀਂ ਭੁੱਲੇ ਜਾਂਦੇ ਹੋ ਕਿ ਉਹ ਸਮਾਂ ਸੀ ਜਦੋਂ ਮੈਂ ਪਰਮਾਤਮਾ ਦੇ ਨਾਲ ਹੋ ਲੈਂਦਾ। ਸੁੱਖ ਵਿੱਚ ਚੇਤਾ ਭੁੱਲ ਜਾਂਦਾ, ਦੁੱਖ ਵਿੱਚ ਚੇਤਾ ਆਉਂਦਾ, ਇਸ ਲਈ ਤਾਲਮੇਲ ਨਹੀਂ ਬੈਠਦਾ, ਤੁਸੀਂ ਖੁੰਝਦੇ ਚਲੇ ਜਾਂਦੇ। ਦੁੱਖ ਦਾ ਸੁਭਾਅ ਹਨੇਰਾ, ਆਨੰਦ ਦਾ ਸੁਭਾਅ ਪ੍ਰਕਾਸ਼ ਪਰਮ ਪ੍ਰਕਾਸ਼। ਹਨੇਰੇ ਵਿੱਚੋਂ ਉੱਠੀ ਪ੍ਰਾਰਥਨਾ ਰੋਸ਼ਨੀ ਦੇ ਲੋਕਾਂ ਤੱਕ ਨਹੀਂ ਪਹੁੰਚਦੀ, ਹਨੇਰੇ ਵਿੱਚ ਹੀ ਭਟਕਦੀ ਰਹੇਗੀ। ਹਨੇਰੇ ਵਿੱਚੋਂ ਉੱਠੀ ਪ੍ਰਾਰਥਨਾ ਵੀ ਹਨੇਰੀ ਹੁੰਦੀ ਹੈ, ਉਹ ਰੋਸ਼ਨੀ ਦੀ ਦੁਨੀਆ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਤੁਸੀਂ ਕਦੇ ਹਨੇਰੇ ਦੇ ਟੁਕੜੇ ਨੂੰ ਰੋਸ਼ਨੀ ਵਿੱਚ ਪ੍ਰਵੇਸ਼ ਕਰਦੇ ਵੇਖਿਆ? ਕੀ ਤੁਸੀਂ ਘਰ 'ਚ ਬੈਠੇ ਹੋ, ਦੀਵਾ ਜਗਿਆ, ਸਭ ਚੁਗਿਰਦਾ ਰੋਸ਼ਨ, ਤੇ ਦੇਖਿਆ ਕਿ ਬਾਰੀ ਵਿੱਚੋਂ ਹਨੇਰੇ ਦਾ ਇੱਕ ਟੁਕੜਾ ਅੰਦਰ ਆ ਰਿਹਾ? ਕਦੀ ਨਹੀਂ ਦੇਖਿਆ। ਛੋਟੀ ਬਦਲੀ ਵਰਗਾ ਹਨੇਰੇ ਦਾ ਹਿੱਸਾ ਘਰ ਵਿੱਚ ਆਇਆ ਹੋ, ਰੋਸ਼ਨੀ ਆ ਸਕਦੀ ਹੈ, ਹਨੇਰੇ ਵਿੱਚ ਹਨੇਰਾ ਰੋਸ਼ਨੀ ਵਿੱਚ ਨਹੀਂ ਜਾ ਸਕਦਾ। ਤੁਸੀਂ ਘਰ ਵਿੱਚ ਬੈਠੇ ਹੋ ਹਨੇਰੇ ਵਿੱਚ, ਇਹ ਹੋ ਸਕਦਾ ਰਾਹ ਵਿੱਚੋਂ ਲੰਘਦੇ ਰਾਹੀ ਦੀ ਲਾਲਟਨ ਦੀ ਰੋਸ਼ਨੀ ਤੁਹਾਡੇ ਕਮਰੇ ਵਿੱਚ ਆ ਜਾਵੇ, ਹੋ ਸਕਦਾ, ਪਰ ਹਨੇਰਾ ਰੋਸ਼ਨੀ ਵਿੱਚ ਨਹੀਂ ਆ ਸਕਦਾ, ਰੋਸ਼ਨੀ ਹਨੇਰੇ ਵਿੱਚ ਜਾ ਸਕਦੀ। ਸੋ ਇਹ ਤਾਂ ਹੋ ਸਕਦਾ ਕਿ ਪਰਮਾਤਮਾ ਤੁਹਾਡੇ ਵਿੱਚ ਆ ਜਾਵੇ ਜਦੋਂ ਤੁਸੀਂ ਹਨੇਰੇ ਨਾਲ ਭਰੇ ਹੋ, ਪਰ ਇਹ ਨਹੀਂ ਹੋ ਸਕਦਾ ਕਿ ਹਨੇਰੇ ਵਿੱਚੋਂ ਉੱਠੀ ਪ੍ਰਾਰਥਨਾ ਪਰਮਾਤਮਾ ਵਿੱਚ ਚਲੀ ਜਾਵੇ। ਜਦੋਂ ਤੁਸੀਂ ਹਨੇਰੇ ਵਿੱਚ ਹੋ, ਦੁੱਖ ਵਿੱਚ ਹੋ, ਤਾਂ ਪਰਮਾਤਮਾ ਤੁਹਾਡੇ ਕੋਲ ਆ ਜਾਏ ਤਾਂ ਤੁਸੀਂ ਉਸਨੂੰ ਪਛਾਣ ਨਹੀਂ ਸਕੋਗੇ। ਉਹ ਆਉਂਦਾ ਵੀ, ਪਰ ਦੁੱਖ ਨਾਲ ਭਰੀਆਂ ਅੱਖਾਂ ਹਰ ਪਾਸੇ ਹਨੇਰਾ ਦੇਖਦੀਆਂ ਹਨ ਤੇ ਰੋਸ਼ਨੀ ਨੂੰ ਪਛਾਣ ਨਹੀਂ ਸਕਦੀਆਂ, ਉਹ ਮੰਨ ਹੀ ਨਹੀਂ ਸਕਦੀ। ਬਹੁਤ ਵਾਰੀ ਇਸ ਧਰਤੀ ਤੇ ਪਰਮਾਤਮਾ ਆਇਆ ਹੈ, ਮਹਾਂਪੁਰਸ਼ਾਂ ਦੇ ਰੂਪ ਵਿੱਚ ਆਇਆ ਹੈ, ਬਹੁਤ ਰੂਪਾਂ ਵਿੱਚ ਆਇਆ ਹੈ, ਕਦੇ ਬੁੱਧ, ਕਦੇ ਕ੍ਰਿਸ਼ਨ, ਕਦੇ ਗੁਰੂ ਨਾਨਕ, ਕਦੇ ਕ੍ਰਾਈਸਟ, ਭਗਤਾਂ ਦੇ ਰੂਪ ਵਿੱਚ, ਮਹਾਂਪੁਰਸ਼ਾਂ ਦੇ ਰੂਪ ਵਿੱਚ ਸੰਸਾਰ ਤੇ ਆਇਆ ਹੈ। ਉਸਨੇ ਤੁਹਾਡਾ ਦਰਵਾਜ਼ਾ ਵੀ ਖੜਕਾਇਆ, ਪਰ ਤੁਸੀਂ ਪਛਾਣ ਨਹੀਂ ਸਕਦੇ। ਤੁਸੀਂ ਹਜ਼ਾਰਾਂ ਬਹਾਨੇ ਕੱਢ ਲਏ ਆਪਣੇ ਹਨੇਰੇ ਵਿੱਚ, ਤੁਸੀਂ ਆਪਣੇ ਆਪ ਨੂੰ ਸਮਝਾ ਲਿਆ ਕਿ ਉਹ ਵੀ ਸਾਡੇ ਵਰਗਾ ਹੀ ਇੱਕ ਆਦਮੀ ਹੈ, ਹੋਵੇਗਾ ਜਿਹੜਾ ਵੱਧ ਸਮਝਦਾਰ, ਉਹ ਵੀ ਬੜੀ ਮੁਸ਼ਕਲ ਨਾਲ ਤੁਸੀਂ ਮੰਨਦੇ ਹੋ। ਰੋਸ਼ਨੀ ਹਨੇਰੇ ਵਿੱਚ ਆਏ ਵੀ ਤਾਂ ਤੁਸੀਂ ਅੱਖਾਂ ਬੰਦ ਕਰ ਲੈਂਦੇ, ਤੁਸੀਂ ਹਨੇਰੇ ਦੇ ਆਦੀ ਹੋ ਸਕਦੇ। ਅਤੇ ਦੂਸਰੀ ਗੱਲ ਤਾਂ ਹੋ ਨਹੀਂ ਸਕਦੀ ਕਿ ਹਨੇਰੇ ਵਿੱਚ ਉੱਠੀ ਪ੍ਰਾਰਥਨਾ ਤੇ ਪ੍ਰਕਾਸ਼ ਦੇ ਲੋਕ ਵਿੱਚ ਦਾਖਲ ਹੋ ਜਾਏ। ਜੋ ਹਨੇਰੇ ਵਿੱਚ ਉੱਠਦਾ ਹੈ ਉਹ ਉਸ ਵਿੱਚ ਹਨੇਰੇ ਦਾ ਸੁਭਾਅ ਹੈ। ਜਦੋਂ ਤੁਸੀਂ ਸੁੱਖ ਵਿੱਚ ਮਗਨ ਹੋ, ਇੰਨੇ ਮਗਨ ਹੋ ਕਿ ਇਸ ਨੂੰ ਵੰਡਣਾ ਚਾਹੁੰਦੇ ਹੋ, ਉਸ ਵੇਲੇ ਪ੍ਰਾਰਥਨਾ ਕੀਤੀ ਤਾਂ ਸੁੱਖ ਦਾ ਸੁਭਾਅ ਪਰਮ ਪ੍ਰਕਾਸ਼ ਦਾ ਤਾਂ ਹੈ ਹੀ ਨਹੀਂ। ਇਹ ਕੋਈ ਮਹਾਨ ਸੂਰਜ ਨਹੀਂ ਹੈ, ਛੋਟਾ ਮਿੱਟੀ ਦਾ ਦੀਵਾ, ਪਰ ਮਿੱਟੀ ਦੇ ਦੀਵੇ ਵਿੱਚ ਵੀ ਤਾਂ ਜੋਤ ਜਗਦੀ ਹੈ, ਉਸਦਾ ਸੁਭਾਅ ਤਾਂ ਸੂਰਜ ਦਾ ਹੀ। ਇਸੇ ਲਈ ਤਾਂ ਸੁੱਖ ਦੀ ਇੱਡੀ ਜਾਣਾ ਹੈ, ਸੁੱਖ ਦੀ ਇੱਛਾ ਵਿੱਚ ਅਸਲ ਵਿੱਚ ਆਨੰਦ ਦੀ ਇੱਛਾ ਚੁੱਕੀ। ਕਿਸੇ ਦਿਨ ਤੁਸੀਂ ਲੱਭ ਲਵੋਗੇ ਕਿ ਸੁੱਖ ਦੀ ਚਾਹਨਾ ਪਿੱਛੇ ਅਸਲੀ ਚਾਹਨਾ ਕੀ। ਇਸੇ ਲਈ ਤਾਂ ਤੁਸੀਂ ਸੁੱਖ ਨੂੰ ਰੋਕਣਾ ਚਾਹੁੰਦੇ ਹੋ, ਇਹ ਤਾਂ ਬਹੁਤ ਥੋੜਾ ਚਿਰ ਰਹਿਣ ਵਾਲਾ। ਮਿੱਟੀ ਦਾ ਦੀਵਾ ਕਿੰਨੀ ਦੇਰ ਰਹੇ, ਜੋਤ ਤਾਂ ਬੁੱਝੇ, ਤੇਲ ਤਾਂ ਮੁੱਕੇਗਾ, ਬਾਤੀ ਸੁੱਕੀ, ਤੇਲ ਦੀ ਖੂਟਾ ਸੂਨਾ ਮੰਦਰ ਹੋ। ਇਸੇ ਲਈ ਤਾਂ ਤੁਸੀਂ ਸੁੱਖ ਨੂੰ ਜ਼ੋਰ ਨਾਲ ਫੜਦੇ ਹੋ ਕਿ ਕਿਤੇ ਗੁਆਚ ਨਾ ਜਾਵੇ। ਅਗਰ ਹੋ ਜਾਵੇ ਸੁੱਖ, ਸੁੱਖ ਅਮਰ ਨਹੀਂ ਹੋ ਸਕਦਾ। ਭਾਵੇਂ ਕਿ ਅਮਰ ਸੁੱਖ ਵੀ ਹੈ, ਪਰ ਤੁਹਾਡੀ ਚਾਹਨਾ ਸਪਸ਼ਟ ਹੈ ਕਿ ਤੁਸੀਂ ਸੁੱਖ ਨੂੰ ਅਮਰ ਕਰਨਾ ਚਾਹੁੰਦੇ। ਤੁਸੀਂ ਸਮਝ ਨਹੀਂ ਰਹੇ, ਤੁਸੀਂ ਆਨੰਦ ਦੀ ਖੋਜ ਵਿੱਚ ਹੋ। ਆਨੰਦ ਅਮਰ ਸੁੱਖ ਹੈ, ਸੁੱਖ ਆਨੰਦ ਦੀ ਇੱਕ ਝਲਕ ਹੈ ਇਸ ਲੋਕ ਵਿੱਚ ਉਤਰੀ। ਇਉਂ ਸਮਝੋ ਕਿ ਅਸਮਾਨ ਵਿੱਚ ਚੰਦਰਮਾ ਹੈ ਅਤੇ ਝੀਲ ਦੇ ਪਾਣੀ ਵਿੱਚ ਉਸਦਾ ਅਕਸਮਾਨ ਹੈ। ਬਸ ਇਸੇ ਤਰ੍ਹਾਂ ਅਸਮਾਨ ਵਿੱਚ ਆਨੰਦ ਭਰਿਆ ਹੈ, ਤੁਹਾਡੇ ਮਨ ਦੀ ਤਰੰਗਾਂ ਨਾਲ ਭਰੀ ਝੀਲ ਵਿੱਚ ਉਸਦਾ ਅਕਸਮਾਨ ਹੈ, ਇਹ ਸੁੱਖ। ਤੇ ਜਦੋਂ ਇਹ ਵੀ ਗੁੰਮ ਹੋ ਜਾਂਦਾ, ਅੱਖ ਵੀ ਖਤਮ ਹੋ ਜਾਂਦਾ, ਉਦੋਂ ਇਹ ਸੁੱਖ। ਜਦੋਂ ਅੱਖ ਬਣ ਰਿਹਾ, ਉਦੋਂ ਤਾਂ ਤੁਸੀਂ ਅਸਲੀ ਚੰਦਰਮਾ ਦੀ ਖੋਜ ਵਿੱਚ ਨਿਕਲ ਸਕਦੇ ਹੋ, ਕਿਉਂਕਿ ਤੁਹਾਡੇ ਅਤੇ ਅਸਲੀ ਚੰਦਰਮਾ ਵਿਚਕਾਰ ਥੋੜਾ ਜਿਹਾ ਸਬਰ ਅਕਸ਼ ਦਾ ਹੀ ਬਹੁਤ ਸੁਖਨਾ ਮਈ ਹੈ, ਜਿਹੜਾ ਜਿੰਨਾ ਕੋਈ ਹਿਲਾ ਦੇ ਝੀਲ ਨੂੰ ਖਤਮ ਹੋ ਜਾਵੇ। پر جے چیل شانت ہوئے تو تسی اپنے بندے اکشرائی اصلی چندرما تک پہنچ سکتے ہیں۔ سکھ پرماتما دی سنسار وچ چلک، دکھ اس دی انہوں، جدو اس دی چلک ہے ادو آواز دینی ادو الگ کسی آسے پاس، چلک جھوٹی ہے پر جس دی چلک ہے وہ سچ، سو پرب دور نہیں پرب تو گرمانی کا مسئلہ۔ جدو تسی چلک نال پرے ہو ادو سب کام چھڈ کے پرماتما وچ لین ہو جانا یہ بڑا مشکل، سکھ وچ تاں لوڑ ہی معلوم نہیں پیندی۔ ایک ماں اپنے چھوٹے پتر نوں کہہ رہی ہے، میں دو دنوں تو دیکھ رہی ہوں بیٹے توں رات دی پرارتھنا نہیں کیتی، پرماتما دا دھنواد نہیں کیتا، او دا تھینکس نہیں کیتا۔ سمجھاؤن لئی اس نے کہا، دیکھ پنڈ وچ غریب بچے ہیں جنہاں نوں دو ویلے روٹی وی نہیں نصیب ہوندی، پاٹے پرانے کپڑے پائے ہیں، تینوں پرماتما نے بیٹے سب کچھ دتا ہے، دھنواد کرنا ضروری، شکرانہ کرنا ضروری۔ اس لڑکے نے سر ہلایا تے کہا، یہی تو میں سوچنا پرارتھنا انہوں نے کرنی چاہیے کہ میں نے جنہاں کول نہ روٹی نہ کپڑا، میں کس لیے پرارتھنا کروں، بنا پرارتھنا کیتے سب ملیا ہوا تو مینو یوں اس جھنجٹ وچ پاؤندے ہو۔ پرارتھنا انہوں نے کرنی چاہیے جنہوں نے کچھ نہیں ملیا۔ اے بچہ تہاڈے سارے دے من دی گل کر رہا ہے، وہ تسی کر رہے ہو جدو تسی دکھی ہو تو پرارتھنا ادو ارداس، جدو سکھ وچو تاں کی لوڑ۔ اس واسطے اس لئے سکھ وچ بندہ سہجے ہی بھل جاتا ہے۔ کبیر صاحب کا بھی کہنا ہے، کام پرے ہر سمری ہے ایسا سمرو نت، امرا پور باسا کرو ہر گیا بہور ہے بت۔ جدو موقع سی بیڑی نو ساگر وچ کھیلن دا اودوں تسی بھل جاندے، تے جدو موقع بالکل نہیں سی، ساگر وچ طوفان جوار اٹھ رہا سی، اچانک ہنیری چل گئی، ہواواں الٹ دشا ول ولدیاں سی، اودوں تسی اپنی چھوٹی جی بیڑی لے کے ساگر کنڈے پہنچ، تسی ڈبن دی تیاری کر لئی۔ جدو سمندر وچ ڈکھنی ہوا چپو وی نہ چلانا پئے، صرف اوپر پال پھیلا دے تے ساگر دی ہوا ہی تہانوں لے جائے، ڈبڑ دا کوئی خطرہ نہیں، نہ طوفان سی نہ نیری، ساگر وچ چھوٹیاں چھوٹیاں لہراں سی، او تہانوں بلا رہی ہیں۔ اودوں تسی بھل ہی جاندے کہ یاترا تے نکلے، تسی غلط موقع چنتے ہو، اس لیے پرماتما تو پنجے ہو۔ جدو بندہ بیمار ہوندا تاں پرارتھنا کردا، بیماری وچ پرماتما دی یاد مشکل بہت، ہاں جس نے جان لیا اس لیے ہر سمے سمبھو، اس نوں تاں اس دی یاد ہی ہے، ہور کوئی یاد ہی نہیں رہندا، پر جو سفر تے جا رہے اس لیے بیماری وچ پرماتما نوں یاد کرنا مشکل، کیونکہ جدو شریر روگی ہوندا ہے تو شریر ہی دھیان نوں کھچدا، سر وچ درد ہو تاں سر دا درد ہی یاد آؤ، پیٹ وچ درد ہو تاں پیٹ دا درد یاد آؤ۔ اس سمے تسی کنا وی رام رام کرو، ہر رام دے پیچھے سر درد ہو، دو رام دے وچکار سر درد ہو، اتے رام رام جپن نال سر درد ہور ودھ۔ جدوں شریر روگی ہووے تاں سارا دھیان شریر ہی منگدا ہے، اس سمے تسی پرارتھنا کرن بیٹھے ہو، جدوں شریر اروگ ہے اودوں شریر نوں بھلیا جا سکدا۔ اروگتا دی پریبھاشا ہی اے ہے، جس پل میں تسی شریر نوں بالکل بھل سکو اے اروگتا دا پل، کیونکہ جدو شریر بیمار ہو جائے گا تو تسی پورا نہیں اس نوں بھل سکتے، جتھے بیماری ہے اتھے شریر تہانوں دکھ دیندا رہے، سر درد ہے پیٹ درد ہے سچیتا کراؤندا رہے، یہ سبھاوک ہے، نہیں تو سر درد نوں تسی کیویں ختم کرو گے؟ شریر کہدا ہے اتھے تکلیف اس نوں ختم کرو، وہ سوچنا دے وہ خبر بھیج رہا ہے کہ سر وچ تکلیف، وہ پہلا ضروری ہے اس نوں مٹاؤ، پرارتھنا وغیرہ سب کر لینا، اجے ہسپتال جاؤ، یہ مندر جان دا گردوارے جان دا گرو چرنا چ جان دا سما نہیں۔ وہ کہہ رہا ہے کہ شریر بڑی تکلیف ہے، اتے شریر تہاڈا آدھار ہے، جے شریر دی یاد بھل جائے تا شریر سڑ جائے گا، تا شریر تہاڈا دھیان کھچدا ہے، اس لیے سب سادھنا ٹنگ چاہتے ہیں کہ پہلے تسی اروگ ہو جاؤ، پر جو ہی تسی اروگ ہوتے ہو تو پرارتھنا ایک پاسے کر دیں ہو، پھر ہور کام تہانوں کرنے زیادہ ضروری لگن لگتا۔ اصل میں جدو تسی اروگ ہوندے ہو تو شریر نوں بھوگنا چاہندے ہو، پھر پرارتھنا کون کرے؟ جدو روگی ہوندے ہو ادو شریر نوں بھوگ نہیں سکتے، پھر تسی پرارتھنا کرو، ਉਦੋਂ ਪ੍ਰਾਰਥਨਾ ਹੋ ਹੀ ਨਹੀਂ ਸਕਦੀ। ਜਦ ਤੰਦਰੁਸਤ ਹੋ ਤਾਂ ਤੁਸੀਂ ਕਹਿੰਦੇ ਹੋ ਕਰ ਲਵਾਂਗੇ ਪ੍ਰਾਰਥਨਾ, ਹੁਣੇ ਕੋਈ ਕੱਲ ਹੀ ਅਜੇ ਤਾਂ ਜਵਾਨ ਆਉਣ ਦਿਓ ਬੁਢੇਪਾ, ਕਰ ਲਵਾਂਗੇ ਪ੍ਰਾਰਥਨਾ, ਹੁਣੇ ਕੌਣ ਸਮਾਂ ਬਰਬਾਦ ਕਰੇ, ਅਜੇ ਜ਼ਿੰਦਗੀ ਖੁਸ਼ਹਾਲ, ਅਜੇ ਸਭ ਪਾਸਿਆਂ ਤੋਂ ਸੱਦੇ ਆ ਰਹੇ ਨੇ, ਅਜੇ ਬੜਾ ਕੁਝ ਭੋਗਣ ਨੂੰ। ਜਦ ਤੁਸੀਂ ਅਰੋਗ ਹੋ ਉਦੋਂ ਲੱਗਦਾ ਹੈ ਕਿ ਥੋੜਾ ਹੀ ਸਮਾਂ ਹੱਥ ਵਿੱਚ ਹੈ, ਜਲਦੀ ਹੀ ਸ਼ਾਮ ਹੋ ਜਾਏਗਾ, ਫਿਰ ਤੁਸੀਂ ਮਹਿਖਾਨੇ ਵੱਲ ਦੌੜਦੇ ਹੋ। ਜਦੋਂ ਤੁਸੀਂ ਦੌੜ ਨਹੀਂ ਸਕਦੇ, ਅਪਾਹਜ ਹੋ, ਮੰਜੇ ਤੇ ਪਏ ਹੋਏ, ਜਦੋਂ ਕੁਝ ਹੋਰ ਕਰਨ ਨੂੰ ਨਹੀਂ ਖੁੱਜਦਾ, ਉਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ।